ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੁਣੀ ਆਪ ਜੋ ਨਾਮ ਅਭਿਆਸ ਕਮਾਈ ਉਹਨਾਂ ਨੇ ਕੀਤੀ, ਗੁਰਬਾਣੀ ਦਾ ਅਧਿਐਨ ਕੀਤਾ, ਗੁਰਬਾਣੀ ਦੀ ਖੋਜ ਕੀਤੀ, ਉਸ ਦੇ ਆਧਾਰ ਤੋਂ ਬਚਨ ਬਲਾਸ ਕਰਿਆ ਕਰਦੇ, ਸੰਗਤ ਸੁਣਦੀ, ਉਹਨਾਂ ਦੇ ਹਿਰਦਿਆਂ 'ਚ ਠੰਡ ਵਰਤਦੀ, ਘਰਾਂ 'ਚ ਸੁੱਖ ਸ਼ਾਂਤੀ ਵਰਤਦੀ, ਅਤੇ ਇਸ ਤਰ੍ਹਾਂ ਸੰਗਤ ਜੁੜਦੀ ਗਈ, ਉਹਨਾਂ ਦੇ ਸੁਭਾਅ 'ਚ ਤਬਦੀਲੀ ਆਉਂਦੀ। ਅਤੇ ਫਿਰ ਉਹਨਾਂ ਨੇ ਉਹੀ ਬਚਨ ਸੰਗਤਾਂ ਦੇ ਕਹਿਣ ਦੇ ਉੱਤੇ ਬੜੀ ਗਾਖੜੀ ਘਾਲਣਾ ਘਾਲਦਿਆਂ ਹੋਇਆਂ ਇਹਨਾਂ ਲੇਖਾਂ ਦੀ ਲੜੀ ਵਿੱਚ ਅੰਕਿਤ ਕੀਤੇ ਹਨ। ਸੋ ਆਪਾਂ ਗੁਰੂ ਸਤਿਗੁਰੂ ਦੇ ਵਿਸ਼ੇ ਦੇ ਉੱਤੇ ਆਓ ਧਿਆਨ ਸਹਿਤ ਸਰਵਣ ਕਰਦੇ ਹਾਂ ਇੱਕ ਲੇਖ, ਭਾਗ ਪਹਿਲਾ, ਗੁਰੂ ਸਤਿਗੁਰੂ। ਗੁਰੂ ਸ਼ਬਦ ਗ੍ਰੀ ਧਾਤੀ ਤੋਂ ਬਣਿਆ ਹੈ। ਗੁਰੂ ਸ਼ਬਦ ਗ੍ਰੀ ਧਾਤੂ ਤੋਂ ਬਣਿਆ ਹੈ। ਇਸ ਦੇ ਅਰਥ ਹਨ ਨਿਗਲ ਜਾਣਾ ਜਾਂ ਸਮਝਾਉਣਾ। ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ ਉਹ ਗੁਰੂ ਹੈ। ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ ਉਹ ਗੁਰੂ ਹੈ। ਇਸ ਲਈ ਅਗਿਆਨਤਾ ਜਾਂ ਭਰਮ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਸ਼ਖਸੀਅਤ ਜਾਂ ਅਨੁਭਵੀ ਗਿਆਨ ਨੂੰ ਗੁਰੂ ਕਿਹਾ ਜਾਂਦਾ ਹੈ। ਅਗਿਆਨਤਾ ਦੋ ਕਿਸਮਾਂ ਦੀ ਹੁੰਦੀ ਹੈ, ਸੰਸਾਰਕ ਅਗਿਆਨਤਾ, ਬਿਮਾਰੀ, ਅਨਪੜ੍ਹਤਾ ਜਾਂ ਤਜਰਬੇ ਦੀ ਘਾਟ ਕਰਕੇ ਮਨੁੱਖੀ ਦਿਮਾਗ ਦਾ ਪੂਰੀ ਤਰ੍ਹਾਂ ਵਿਕਾਸ ਨਾ ਹੋਣਾ। ਇਸ ਅਗਿਆਨਤਾ ਕਾਰਨ ਮਨੁੱਖ ਸੰਸਾਰ ਦੇ ਹਰ ਖੇਤਰ ਵਿੱਚ ਦੁਖੀ ਹੁੰਦਾ ਹੈ। ਅਧਿਆਤਮਿਕ ਅਗਿਆਨਤਾ, ਦੁਨਿਆਵੀ ਧਾਰਮਿਕ ਅਤੇ ਆਤਮਿਕ ਮੰਡਲਾਂ ਦੀ ਬਾਬਤ ਦ੍ਰਿੜ ਕੀਤੇ ਹੋਏ ਸੁਣੇ ਸੁਣਾਏ ਓਪਰੇ ਅਧੂਰੇ ਗਲਤ ਖਿਆਲ, ਜਾਣਕਾਰੀ ਜਾਂ ਨਸ਼ਿਆਂ ਨੂੰ ਹੀ ਅਧਿਆਤਮਿਕ ਅਗਿਆਨਤਾ ਦਾ ਹਨੇਰਾ ਕਿਹਾ ਜਾਂਦਾ ਹੈ। ਅੱਜ ਕੱਲ੍ਹ ਸਕੂਲਾਂ ਅਤੇ ਕਾਲਜਾਂ ਵਿੱਚ ਸਧਾਰਨ ਅਤੇ ਵਿਗਿਆਨਕ ਵਿੱਦਿਆ ਬਹੁਤ ਤਰੱਕੀ ਕਰ ਰਹੀ ਹੈ ਅਤੇ ਕਰ ਗਈ ਹੈ। ਇਸ ਮਾਇਕੀ ਵਿੱਦਿਆ ਨੇ ਸਾਨੂੰ ਬਹੁਤ ਹੀ ਸਰੀਰਕ ਅਤੇ ਮਾਨਸਿਕ ਸੁੱਖ ਪ੍ਰਦਾਨ ਕੀਤੇ ਹਨ, ਪਰ ਵਿਗਿਆਨ ਦੇ ਅਦਭੁਤ ਚਮਤਕਾਰਾਂ ਨਾਲ ਸਾਡਾ ਮਨ ਇਹਨਾਂ 'ਚੋਂ ਦਿਆ ਗਿਆ ਹੈ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਬਿਲਕੁਲ ਹੀ ਭੁੱਲ ਗਏ ਹਾਂ, ਜਿਸ ਕਰਕੇ ਸਾਡਾ ਜੀਵਨ ਆਤਮਹੀਣ, ਰੁੱਖਾ ਸੁੱਕਾ ਅਤੇ ਖੁਦਗਰਜ਼ ਬਣ ਗਿਆ ਹੈ। ਇਸ ਦੇ ਨਾਲ ਸਾਡੀ ਹਉਮੈ ਵੱਧਦੀ ਜਾਂਦੀ ਹੈ ਅਤੇ ਸਾਡੇ ਵਿੱਚ ਦੈਵੀ ਗੁਣਾਂ ਦੀ ਥਾਂ ਅਸੂਰੀ ਔਗੁਣ, ਕਾਮ, ਕ੍ਰੋਧ, ਨਿੰਦਾ, ਨਫ਼ਰਤ, ਖੁਦਗਰਜ਼ੀ, ਬੇਈਮਾਨੀ, ਭ੍ਰਿਸ਼ਟਾਚਾਰ, ਕਰਪਸ਼ਨ, ਲੜਾਈਆਂ, ਝਗੜੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਧਾਨ ਹਨ। ਦੁਨੀਆਂ ਵਿੱਚ ਸਾਰੇ ਪਾਸੇ ਲੁੱਟ ਖਸੁੱਟ, ਧੱਕੇਸ਼ਾਹੀ, ਜ਼ੁਲਮ, ਅੱਤਿਆਚਾਰ ਅਤੇ ਲੜਾਈਆਂ ਝਗੜੇ ਦਿਨੋ ਦਿਨ ਵੱਧ ਰਹੇ ਹਨ, ਜਿਸ ਕਰਕੇ ਹਰ ਥਾਂ ਅਸ਼ਾਂਤੀ ਵੱਧ ਰਹੀ ਹੈ ਅਤੇ ਸਾਰਾ ਸੰਸਾਰ ਹੀ ਮਾਇਕੀ ਅੱਗ ਦਾ ਭਾਂਬੜ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰਿਕ ਦਸ਼ਾ ਨੂੰ ਦੇਖ ਕੇ, ਮਹਿਸੂਸ ਕਰਕੇ ਇਉਂ ਉਪਦੇਸ਼ ਦਿੱਤੇ, ਇਹ ਜੱਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ, ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ। ਮਾਇਕੀ ਵਿੱਦਿਆ ਅਤੇ ਵਿਗਿਆਨ ਦਾ ਇੰਨਾ ਵਿਕਾਸ ਹੋ ਜਾਣ ਦੇ ਬਾਵਜੂਦ ਦੁਨੀਆ ਜਲ ਵਲ ਸੜ ਰਹੀ ਹੈ, ਅਤਿਅੰਤ ਦੁਖੀ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਸਾਰੀ ਮਾਇਕੀ ਵਿੱਦਿਆ ਦੁਨੀਆ ਦੀ ਗੁੱਝੀ ਅੱਗ ਨੂੰ ਬੁਝਾਉਣ ਅਤੇ ਸੰਸਾਰ ਵਿੱਚ ਸੱਚੀ ਸਦੀਵੀ ਸੁੱਖ ਸ਼ਾਂਤੀ ਲਿਆਉਣ ਵਿੱਚ ਅਸਮਰੱਥ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਸੰਸਾਰਕ ਅੱਗ ਨੂੰ ਬੁਝਾਉਣ, ਮਨ ਦਾ ਹਨੇਰਾ ਦੂਰ ਕਰਨ ਅਤੇ ਸੁੱਖ ਸ਼ਾਂਤੀ ਲਿਆਉਣ ਲਈ ਹੋਰ ਕੋਈ ਉੱਚੀ ਸੁੱਚੀ ਆਤਮਿਕ ਵਿੱਦਿਆ ਜਾਂ ਅਨੁਭਵੀ ਗਿਆਨ ਦੀ ਲੋੜ ਹੈ। ਇਸ ਤੋਂ ਜ਼ਾਹਿਰ ਹੈ ਕਿ ਹੁਣ ਦੁਨਿਆਵੀ ਵਿੱਦਿਆ ਨਾਲੋਂ ਆਤਮਿਕ ਵਿੱਦਿਆ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰਾ, ਨਾਂ ਪੜ੍ਹੀਏ ਨਾਂ ਬੁੱਝੀਏ ਗੁਰਮਤੀ ਵਿਚਾਰਾ, ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀਏ ਗਿਆਨ, ਹਰ ਪੜ੍ਹ ਹਰ ਲਿਖ ਹਰ ਜਪ ਹਰ ਗਾਉ ਹਰ ਭੌਜਲ ਪਾਰ ਉਤਾਰੀ, ਹਰ ਪੜ੍ਹੀਏ ਹਰ ਬੁੱਝੀਏ ਗੁਰਮਤੀ ਨਾਮ ਉਧਾਰਾ, ਗੁਰਪੂਰੇ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰਾ। ਬਾਹਰਲੀ ਮਾਇਕੀ ਵਿੱਦਿਆ ਜਿੱਥੇ ਸਾਨੂੰ ਬਾਹਰਲਾ ਸੁੱਖ ਪ੍ਰਦਾਨ ਕਰਦੀ ਹੈ, ਉੱਥੇ ਨਾਲ ਨਾਲ ਸਾਡੇ ਮਨ ਨੂੰ ਮੈਲਾ ਕਰਕੇ ਸਾਨੂੰ ਰਸਾਤਲ ਵੱਲ ਲਈ ਜਾ ਰਹੀ ਹੈ ਅਤੇ ਅਸੀਂ ਆਤਮ ਵਿੱਦਿਆ ਤੋਂ ਕੋਰੇ ਹੁੰਦੇ ਜਾ ਰਹੇ ਹਾਂ। ਆਤਮਿਕ ਪੰਧ ਵੱਲ ਵੀ ਇਹ ਸੰਸਾਰੀ ਵਿੱਦਿਆ ਜਾਂ ਦਿਮਾਗੀ ਗਿਆਨ ਕਿਸੇ ਹੱਦ ਤੱਕ ਸਹਾਈ ਹੋ ਸਕਦਾ ਹੈ, ਪਰ ਇਸ ਤੋਂ ਪਰੇ ਇਸ ਦੀ ਪਹੁੰਚ ਨਹੀਂ, ਕਿਉਂਕਿ ਇਹ ਮਾਇਆ ਦੇ ਤ੍ਰੈਗੁਣੀ ਦਾਇਰੇ ਵਿੱਚ ਸੀਮਿਤ ਹੈ। ਇਸ ਤੋਂ ਉੱਪਰ ਚੌਥੇ ਪਦ ਦਾ ਗਿਆਨ निरोल अनुभव का विषय है जो निरोल आत्मक खेल है तो बुद्धि की पकड़ तो परे है। आत्मक विद्यालय आत्मक अध्यापक स्पिरिचुअल मास्टर्स या गुरु की लोड़ है जेड़े साड़ी चेतनता का विकास करके सानू आत्मक ज्ञान दे सकन। अजकल दुनियावी पढ़ाई की थां दियां तां यूनिवर्सिटियां सिर्फ दिमागी विकास ही कर दियां हन जो कि आत्मक वलवलियां या अत सूखम इलाही भावना तो खाली होण करके इंसान नूं भावनाहीन रुखा सुखा मशीनी बुत बना रही हैं। इसका मतलब यह नहीं कि दुनियावी विद्या की लोड़ नहीं बल्कि सानू ऐसी संपूर्ण विद्या की लोड़ है जिस नाल साडे जीवन के जिस्मानी दिमागी मानसिक समाजिक धार्मिक ते आत्मक पक्ष समुचे तौर पर विकसित हो सकन। साडे विद्यक अध्यापकां ते प्रबंधकां नूं इस पक्ष वल खास ध्यान देण दी लोड़ है। पुराने जमाने विच कुदरती वायुमंडल विच विद्यक ते आत्म गुरुकुल बड़े कामयाब रहे हन जिवें टैक्सला यूनिवर्सिटी। हुण भी इस तरह की एक यूनिवर्सिटी शांति निकेतन बंगाल विच बड़ी कामयाबी नाल चल रही है। जद तों दुनिया रची गई है उदों तों ही आत्मक विद्या प्रज्वलित करन लई लोड़ अनुसार गुरु पीर पैगंबर साध संत भगत गुरमुख प्यारे प्रगट होंदे रहे हन। वह दुनिया नूं सही आत्मक जीवन सेध देंदे रहे ते आपो अपनियां सिक्ख्यावां ते बाणियां साडी अगवाई ते रोशनी लई छड गए हन। कुछ समय तों गुरु सतगुरु दे अखर अते असदी भावना दे बारे बहुत सारे शंके ते भरम भुलेखे पै रहे हन ते वाद विवाद चल रहे हन जिन्हां दा निर्णा करन दी लोड़ है। शुरू विच दस्या गया कि अज्ञानता रूपी हनेरे नूं दूर करन वाली रोशनी नूं गुरु कहिंदे हन। पुराने जमाने विच हर किस्म की विद्या देण वाले अध्यापकां नूं भी गुरु कहा जांदा सी क्योंकि वह अपने विद्यार्थियों की अनपढ़ता दे हनेरे नूं दूर करदे सन। यह रिवाज हाले भी कई थाईं प्रचलित है। हाले भी संगीत विद्या शस्त्र विद्या ते होर कई किस्म की विद्या देण वाले नूं गुरु कह के ही संबोधन करदे हन। ये गुरु लफ्ज़ होर मतां विच भी आम प्रचलित है ते सानू इस लफ्ज़ बारे शंका भुलेखा जां वाद विवाद नहीं करना चाहीदा ते ना ही इस गुरु लफ्ज़ तों घिरणित जां अलर्जिक होना चाहीदा है। सानू दूजे मतां या निश्चयां बाबत बहुत विशाल हिरदे नाल सहनशीलता वरतनी चाहीदी है। गुरबाणी ने भी बड़े उदार चित नाल हर एक मत दे निश्चयां दा आदर किया सत्कार किया। जेकर असीं ऐसे विशाल ते उदार नुक्ते तों अनमतां दे निश्चयां नूं विचारीए तां साडा किसे नाल कोई वाद विवाद वैर विरोध लड़ाई झगड़े ना होण ते ना को बैरी नहीं बेगाना सगल संग हम को बनाई वाला साडा वतीरा होवे। गुरु पद दा विशा अत ही दीर्घ ते सूखम होण करके ज्ञानियां विद्वानां गुरमुखां ते महापुरखां दे विचार गोचरे रहा है ते है भी अगे भी इस विषय ते कई बारी विचार वटांदरा लेख ते किताबां छप चुकियां हन। गुरबाणी दी रोशनी विच इस विषय ते इस लेख राहीं कुछ विचारां संगतां दे पेश कीतियां जांदियां हन। गुरु अखर दी विचार करन तों पहलां परमात्मा आत्मा संसार ते माया दी बाबत समुचे समान्य ज्ञान ते रोशनी पाउणी लाभदायक होवेगी। मन्निया गया कि परमात्मा ने अपनी मौज विच इह संसार रचिया है ते इस विच 84 लाख जूनां उत्पन्न कीतियां ते एडी विशाल कायनात नूं चलाउण लई हुक्म रूपी प्रबंध चलाया है जो हमेशा एक सार सहज विच पूर्ण नेमबद्ध ऐन समय की पाबंदी विच चल रहा है। परमात्मा एक है ते जदों संसार की रचना हुई तां एक तो अनेक रूप हो गए। इस अनेकता नूं बाणी विच संसार माया कुदरत त्रैगुण आदि कह के बयान किया गया है। जिस तरह सूरज ते उस दियां किरणां हर शै विच अपनी जीवन रौं प्रवेश करदियां हन उस तरह सारी रचना विच परमात्मा की शक्ति जीवन रौं जो रब्बी लाइफ करंट गुप्त रूप विच कम कर रहा है। साइंसदानां ने मादे नूं बारीक तो बारीक तोड़ के सिद्ध किया कि यह ठोस मादा ये डेड मैटर अदृष्ट सूखम प्रोटोनस न्यूट्रोनस ਅਤੇ ਇਲੈਕਟ੍ਰੋਨਸ ਆਦਿ ਬਾਰੀਕ ਅਣੂਆਂ ਦਾ ਬਣਿਆ ਹੋਇਆ ਹੈ। ਇਲੈਕਟ੍ਰੋਨਸ ਦੀ ਹਰਕਤ ਦੁਆਰਾ ਹੀ ਦੁਨੀਆ ਦੇ ਸਾਰੇ ਪਦਾਰਥ ਅਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਧਰਤ ਖਿੱਚ ਗ੍ਰੈਵਿਟੀ ਦੇ ਅਧੀਨ ਹੈ। ਹਰ ਵਸਤੂ ਦੇ ਪਰਮਾਣੂ ਜਾਂ ਆਈਟਮਸ ਇਸ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਪਦਾਰਥ ਖਿੱਚ ਚੁੰਬਕੀ ਖਿੱਚ ਵਾਂਗ ਇੱਕ ਅੰਨੇ ਨਿਯਮ ਅਨੁਸਾਰ ਕੰਮ ਕਰਦੀ ਹੈ। ਇਹੋ ਜਿਹੇ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਇਲਾਹੀ ਨਿਯਮਾਂ ਤੋਂ ਨਿਖੇੜੇ ਜਾ ਸਕਦੇ ਹਨ। ਸੋ ਇਹਨਾਂ ਦੋਹਾਂ ਉਦਾਹਰਣਾਂ ਤੋਂ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਜੋ ਡੈੱਡ ਮੈਟਰ ਹੈ ਉਸ ਵਿੱਚ ਸ਼ਕਤੀ ਕੰਮ ਕਰ ਰਹੀ ਹੈ, ਪਰ ਇਹ ਸ਼ਕਤੀ ਅਤੇ ਇਸ ਦੇ ਨਿਯਮ ਚੇਤਨ ਨਹੀਂ ਹਨ, ਕਿਉਂਕਿ ਇਹ ਬੁੱਧੀ ਵਾਲੇ ਅਤੇ ਵਲਵਲੇ ਵਾਲੇ ਨਹੀਂ ਹਨ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਅਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸਤਚਿਤ ਆਨੰਦ ਸਰੂਪ ਪਰਮ ਤੱਤ ਪ੍ਰਾਈਮਲ ਐਲੀਮੈਂਟ ਹੈ। ਇਹ ਜਿਉਂਦੀ ਜਾਗਦੀ ਆਤਮਿਕ ਰੌਂ ਅਨਹਤੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਸ ਆਤਮਿਕ ਜੀਵਨ ਰੌਂ ਵਿੱਚ ਇਲਾਹੀ ਨਿਰਮਲ ਗਿਆਨ, ਸ਼ਕਤੀ, ਪ੍ਰਕਾਸ਼ ਅਤੇ ਹੋਰ ਅਨੇਕਾਂ ਆਤਮਿਕ ਗੁਣ ਭਰਪੂਰ ਹਨ, ਜਿਸ ਨੂੰ ਬਾਣੀ ਵਿੱਚ ਨਾਮ, ਸ਼ਬਦ, ਹੁਕਮ, ਪਿਰਮਰਸ, ਅਨਹਤ ਚੁਣਕਾਰ, ਅਨਹਤੁਨੀ, ਬ੍ਰਹਮ ਗਿਆਨ ਦੇ ਲਫਜ਼ਾਂ ਨਾਲ ਦਰਸਾਇਆ ਗਿਆ ਹੈ। ਇਹ ਸੰਸਾਰ ਉਸ ਗੁਪਤ ਪਰਮ ਤੱਤ ਜੀਵਨ ਰੌਂ, ਨਾਮ, ਸ਼ਬਦ, ਹੁਕਮ ਦੀ ਸ਼ਕਤੀ ਅਤੇ ਰੋਸ਼ਨੀ ਦੇ ਆਸਰੇ ਚੱਲ ਰਿਹਾ ਹੈ, ਪਰ ਜੀਵ ਆਪਣੀ ਇਸ ਪਰਮ ਤੱਤ ਦੀ ਹੋਂਦ ਅਤੇ ਵਿਰਾਸਤ ਤੋਂ ਅਣਜਾਣ ਹਨ। ਸੰਸਾਰ ਵਿੱਚ ਲੋਕ ਦੋ ਕਿਸਮ ਦੇ ਜੀਵਨ ਬਤੀਤ ਕਰਦੇ ਹਨ, ਪਹਿਲਾ ਅਗਿਆਨਤਾ ਵਾਲਾ ਅਤੇ ਦੂਜਾ ਅਨੁਭਵੀ ਪ੍ਰਕਾਸ਼ ਵਾਲਾ। ਅਗਿਆਨਤਾ ਜਾਂ ਭਰਮ ਦੇ ਜੀਵਨ ਵਿੱਚ ਸਾਰਾ ਸੰਸਾਰ ਆਪਣੇ ਕੇਂਦਰ ਜੀਵਨ ਰੌਂ ਅਤੇ ਨਾਮ ਤੋਂ ਅਣਜਾਣ ਹੋਣ ਕਰਕੇ ਹਉਮੈ ਦੇ ਆਸਰੇ ਤ੍ਰੈਗੁਣੀ ਮਾਇਆ ਵਿੱਚ ਵਿਚਰਦਾ ਹੈ, ਜਿਸ ਦਾ ਗੁਰਬਾਣੀ 'ਚ ਇਉਂ ਨਕਸ਼ਾ ਖਿੱਚਿਆ ਗਿਆ, ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜਾ ਪਾਏ, ਇਹ ਜਗ ਭਰਮ ਭੁਲਾਇਆ ਮੋਹ ਠਗੋਲੀ ਪਾਏ, ਭਰਮੇ ਭੁੱਲਾ ਫਿਰੇ ਸੰਸਾਰ ਮਰ ਜਨਮੇ ਜਮ ਕਰੇ ਖੁਆਰ। ਤ੍ਰੈਗੁਣ ਮਾਇਆ ਭਰਮ ਭੁਲਾਇਆ ਹਉਮੈ ਬੰਧਨ ਕਮਾਏ। ਸਾਧੂ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ, ਬਿਨ ਸ਼ਬਦੇ ਸਭ ਅੰਧ ਅੰਧੇਰਾ ਗੁਰਮੁਖ ਕਿਸੇ ਬੁਝਾਏਂਦਾ। ਇਹ ਭਰਮ ਹਨੇਰਾ ਜਾਂ ਅਗਿਆਨਤਾ ਸਾਡੇ ਮਨ ਦੀ ਸੂਖਮ ਅਵਸਥਾ ਹੈ, ਜੋ ਦੁਨਿਆਵੀ ਵਿੱਦਿਆ ਨਾਲ ਬਦਲ ਨਹੀਂ ਸਕਦੀ, ਕਿਉਂਕਿ ਗੁਰਬਾਣੀ ਅਨੁਸਾਰ ਇਸ ਨੂੰ ਤਾਂ ਸਿਰਫ ਗੁਰੂ ਹੀ ਠੀਕ ਕਰ ਸਕਦਾ ਹੈ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨਸੇ ਭਰਮ ਥਾਟ, ਡੀਗਣ ਡੋਲਾ ਤੌਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਵਿਸਰਾਮਾ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ। ਜਦ ਆਪਾਂ ਗੁਰੂ ਜਾਂ ਸਤਿਗੁਰੂ ਦਾ ਜ਼ਿਕਰ ਕਰਦੇ ਹਾਂ ਜਾਂ ਸੁਣਦੇ ਹਾਂ ਤਾਂ ਫੌਰਨ ਸਾਡਾ ਧਿਆਨ ਦੇਸ ਰੂਪ ਗੁਰੂਆਂ ਵੱਲ ਸਹਿਜ ਸੁਭਾਏ ਜਾਂਦਾ ਹੈ, ਜੋ ਕਿ ਤਸਵੀਰਾਂ ਜਾਂ ਕੈਲੰਡਰਾਂ ਉੱਤੇ ਛਪਿਆ ਹੁੰਦਾ ਹੈ। ਪਰ ਇਹ ਸਾਡੀ ਦੇਸ ਰੂਪ ਕਲਪਨਾ ਜਾਂ ਨਿਸ਼ਚਾ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ। ਗੁਰਬਾਣੀ ਵਿੱਚ ਗੁਰੂ ਪਦ ਦੇ ਅੱਗੇ ਜਾਂ ਪਿੱਛੇ ਅਨੇਕਾਂ ਵਿਸ਼ੇਸ਼ਣ ਲਾਏ ਹੋਏ ਹਨ, ਜਿਹਾ ਕਿ ਇੱਕ ਗੁਰੂ, ਪੂਰਾ ਗੁਰੂ, ਸਤਿਗੁਰੂ, ਸੱਚਾ ਗੁਰੂ, ਗੁਰਬੋਹਿਤ, ਗੁਰਖੇਵਟ, ਗੁਰਤੀਰਥ, ਗੁਰਦਰਿਆਓ, ਗੁਰੂ ਪੀਰ, ਗੁਰੂ ਪਾਰਸ, ਗੁਰੂ ਦੀਪਕ, ਗੁਰੂ ਪਿਤਾ, ਗੁਰੂ ਮਾਤਾ, ਗੁਰੂ ਦਾਤਾ, ਗੁਰੂ ਹਿਵੈਕਰ, ਗੁਰੂ ਸੀਤਲ, ਗੁਰੂ ਮਿੱਤਰ, ਗੁਰੂ ਬਾਲ ਸਖਾਈ, ਗੁਰੂ ਗਿਆਨ, ਗੁਰੂ ਪਰਮੇਸ਼ਰ, ਗੁਰੂ ਪਾਰਬ੍ਰਹਮ, ਗੁਰੂ ਗੋਬਿੰਦ, ਗੁਰੂ ਸਿੱਖ, ਗੁਰੂ ਸਾਧੂ, ਗੁਰੂ ਸੰਤ, ਗੁਰੂ ਬ੍ਰਹਮ ਗਿਆਨੀ, ਗੁਰੂ ਦੇਵ, ਗੁਰੂ ਸ਼ਬਦ ਆਦਿ। ਗੁਰੂ ਪਰਮੇਸ਼ਰ ਪਦ ਦੇ ਨਿਰਣਾ ਕਰਨ ਦੀ ਲੋੜ ਹੈ। ਅੱਗ ਵਿੱਚ ਜਦ ਲਾਲ ਅੱਗ ਵਿੱਚ ਜਦ ਲੋਹਾ ਲਾਲ ਸੂਹਾ ਹੋ ਜਾਂਦਾ ਹੈ ਤਾਂ ਆਪਾਂ ਆਖਦੇ ਹਾਂ ਕਿ ਲੋਹਾ ਅੱਗ ਵਰਗਾ ਲਾਲ ਹੋ ਕੇ ਅੱਗ ਦਾ ਸਰੂਪ ਹੀ ਬਣ ਗਿਆ ਹੈ। ਇਸੇ ਤਰ੍ਹਾਂ ਸ਼ਬਦ ਗੁਰੂ ਰੂਪ ਅਕਾਲ ਪੁਰਖ ਦੀ ਸਮੀਪਤਾ ਵਿੱਚ ਅਕਾਲ ਰੂਪ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਰੂਪ ਗੁਰੂ ਅਕਾਲ ਪੁਰਖ ਦੀ ਸਮੀਪਤਾ ਵਿੱਚ ਅਕਾਲ ਰੂਪ ਹੀ ਹੋ ਜਾਂਦਾ ਹੈ ਅਤੇ ਉਸ ਹਾਲਤ ਵਿੱਚ ਗੁਰੂ ਪਰਮੇਸ਼ਰ ਦਾ ਪਦ ਵਰਤਿਆ ਗਿਆ ਹੈ। ਪ੍ਰਮਾਣ ਵਜੋਂ ਉਹੀ ਕਿਰਨਾਂ ਸੂਰਜ ਦੇ ਨੇੜੇ ਸੂਰਜ ਰੂਪ ਹੁੰਦੀਆਂ ਹਨ ਅਤੇ ਪਰ ਸੂਰਜ ਤੋਂ ਦੂਰ ਹੋ ਕੇ ਸਿਰਫ ਕਿਰਨਾਂ ਹੀ ਰਹਿ ਜਾਂਦੀਆਂ ਹਨ। ਸੋ ਇਸ ਦ੍ਰਿਸ਼ਟੀਕੋਣ ਨਾਲ ਬਾਕੀ ਦੇ ਵਿਸ਼ੇਸ਼ਣ ਵੀ ਸਹਿਜੇ ਹੀ ਸਮਝ ਆ ਸਕਦੇ ਹਨ। ਇਹਨਾਂ ਸਾਰਿਆਂ ਵਿਸ਼ੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਗੁਰਮਤ ਅਨੁਸਾਰ ਗੁਰੂ ਲਫਜ਼ ਦਾ ਕਿਸੇ ਸੂਖਮ ਪਰਮ ਤੱਤ ਵੱਲ ਇਸ਼ਾਰਾ ਹੈ, ਨਾ ਕਿ ਦੇਹ ਸਰੂਪ ਵੱਲ। ਬਾਣੀ ਵਿੱਚ ਸਪਸ਼ਟ ਤੌਰ 'ਤੇ ਲਿਖਿਆ ਗਿਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧੇ ਉਪਾਲ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਇਸ ਲਈ ਗੁਰਮਤ ਅਨੁਸਾਰ ਗੁਰੂ ਸ਼ਬਦ ਰੂਪ ਹੈ। ਇਹ ਸ਼ਬਦ ਸੂਖਮ ਪਰਮ ਤੱਤ ਨਾਮ ਜੀਵਨ ਰੋਂ ਜੋਤ ਹੈ, ਜੋ ਸਰ ਭਰਪੂਰ ਹੈ ਅਤੇ ਓਤ ਪੋਤ ਹੈ। ਸੋ ਇਹ ਸਾਰੇ ਵਿਸ਼ੇਸ਼ਣ ਇਸ ਗੁਰੂ ਲਫਜ਼ ਨੂੰ ਸ਼ੋਭਦੇ ਹਨ ਅਤੇ ਇਸੇ ਲਈ ਵਰਤੇ ਗਏ ਹਨ। ਜਿਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਜੋਤ ਸਰੂਪ ਜਾਂ ਸ਼ਬਦ ਸਰੂਪ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਸਾਡੀ ਮੋਟੀ ਬੁੱਧੀ ਅਤੇ ਨੇਤਰਾਂ ਦੇ ਪਕੜ ਗੋਚਰਾ ਕਰਨ ਲਈ ਦੇਹ ਧਾਰ ਕੇ ਸਾਡੀ ਅਗਵਾਈ ਕੀਤੀ ਅਤੇ ਦਸਵੇਂ ਪਾਤਸ਼ਾਹ ਨੇ ਸਾਡੇ 'ਤੇ ਅਤਿਅੰਤ ਮਿਹਰ ਕਰਕੇ ਸਾਨੂੰ ਸ਼ਬਦ ਸਰੂਪ ਗੁਰੂ ਬਾਣੀ ਦੇ ਸਮੁੱਚੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਇਸ ਤਰ੍ਹਾਂ ਹਮੇਸ਼ਾ ਲਈ ਸਾਨੂੰ ਦੇਹਧਾਰੀ ਗੁਰੂ ਦੇ ਭੁਲੇਖਿਆਂ ਤੋਂ ਬਚਾ ਲਿਆ। ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਸਤਿਗੁਰ ਪੁਰਖ ਦਾਤਾ ਵਡਦਾਣਾ, ਜਿਸ ਅੰਤਰ ਸਾਚ ਸ਼ੋ ਸੋ ਸ਼ਬਦ ਸਮਾਣਾ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸ ਦੇ ਸ਼ਬਦ ਨਿਸਤਰੈ ਸੰਸਾਰਾ। ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਜੈ ਹੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ, ਪਾਰ ਬ੍ਰਹਮ ਗੁਰ ਸ਼ਬਦ ਹੈ ਸਤਸੰਗ ਨਿਵਾਸੀ। ਨਿਰਗੁਣ ਸਰਗੁਣ ਸਤਿਗੁਰੂ ਵਿਰਲਾ ਕੋ ਗੁਰ ਸ਼ਬਦ ਸਮਾਸੀ। ਹਾਲੇ ਤੱਕ ਇਹ ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ। ਇਸੇ ਕਰਕੇ ਸੰਗਤਾਂ ਵਿੱਚ ਕਈ ਵਾਰੀ ਬੜੇ ਤਲਖ ਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਅਸਲ ਵਿੱਚ ਸ਼ਬਦ ਗੁਰੂ ਦਾ ਵਿਸ਼ਾ ਤਿੰਨਾਂ ਗੁਣਾਂ ਤੋਂ ਪਰੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਸ਼ਬਦ ਦੇ ਦੋ ਸਰੂਪ ਹਨ, ਇੱਕ ਤਾਂ ਅੱਖਰੀ ਸਰੂਪ ਹੈ ਜੋ ਗੁਰਬਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਦੂਸਰਾ ਹੈ ਪਰਮ ਸਰੂਪ ਪਰਮ ਤੱਤ ਆਤਮ ਰੋਂ ਨਾਮ ਜੋਤ। ਦੂਸਰਾ ਸਰੂਪ ਹੈ ਪਰਮ ਤੱਤ ਆਤਮ ਰੋਂ ਨਾਮ ਜੋਤ, ਜੋ ਕੇਵਲ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਹੋ ਸਕਦੀ ਹੈ। ਜਿਉਂ ਸੂਰਜ ਕਿਰਨ ਰਵਿਆ ਸਰਵ ਠਾਈ, ਸਭ ਘੱਟ ਘੱਟ ਰਾਮ ਰਵੀਜਾ। ਇਸ ਤਰ੍ਹਾਂ ਜਦ ਤਾਈਂ ਸਾਡੇ ਅੰਤਰਾਤਮੇ ਗੁਰ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਅਤੇ ਗੁਰ ਸ਼ਬਦ ਦੁਆਰਾ ਗੋਬਿੰਦ ਨਹੀਂ ਗਾਜਦਾ, ਤਦ ਤੱਕ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹਾਂਗੇ, ਭੁਲੇਖੇ ਬਣੇ ਰਹਿਣਗੇ। ਭਾਵੇਂ ਅਸੀਂ ਸਰੀਰਕ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਰਹੀਏ ਅਤੇ ਦਿਮਾਗੀ ਤੌਰ 'ਤੇ ਗੁਰੂ ਮੰਨੀ ਜਾਈਏ। ਉਦਾਹਰਣ ਦੇ ਤੌਰ 'ਤੇ ਸੂਰਜ ਦੀ ਕਿਰਨ ਪ੍ਰਗਟ ਹੋਣ ਤੋਂ ਪਹਿਲਾਂ ਹਨੇਰੇ ਵਿੱਚ ਅਸੀਂ ਸੂਰਜ ਦੀ ਰੋਸ਼ਨੀ ਬਾਬਤ ਜਿੰਨਾ ਗਿਆਨ ਘੋਟੀ ਜਾਵਾਂਗੇ ਜਾਂ ਬਹਿਸ ਕਰਾਂਗੇ ਉਹ ਸਭ ਫੋਕਟ ਹੈ। ਅਤੇ ਇਸ ਤਰ੍ਹਾਂ ਗੁਰੂ ਦੀ ਬਾਬਤ ਸਾਡਾ ਗਿਆਨ ਅਤੇ ਸ਼ਰਧਾ ਸਾਡੀ ਮਨੋਕਲਪਨਾ ਤਾਂ ਸੀਮਤ ਹੈ, ਸਾਡੀ ਮਾਨਸਿਕ ਭਾਵਨਾ ਅਨੁਸਾਰ ਹੀ ਸਾਡੇ ਜੀਵਨ 'ਤੇ ਅਸਰ ਪਵੇਗਾ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋਏ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਜਿਹਾ ਮੂੰਹ ਕਰ ਭਾਰੀਐ ਤਿਹੋ ਵੇਖਾਲਾ। ਸਤਿਗੁਰੂ ਦੀ ਮਿਹਰ ਸਦਕਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਜਾਂ ਗੁਰਮੰਤਰ ਦੀ ਕਮਾਈ ਦੁਆਰਾ ਸਾਡੇ ਅੰਦਰ ਗੋਬਿੰਦ ਗਾਜਦਾ ਅਤੇ ਪ੍ਰਗਟ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਤਾਂ ਹੋਵੇ ਸਾਧੂ ਸੰਗ, ਜਿਉਂ ਜਿਉਂ ਇਹ ਵਧਾਈ ਹੈ ਤਿਉਂ ਤਿਉਂ ਹਰਸੋਂ ਰੰਗ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਵਡਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆ। ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ, ਸਾਧ ਸੰਗਤ ਗੁਰ ਸ਼ਬਦ ਕਮਾਈ। ਜਿਸ ਤਰ੍ਹਾਂ ਹੁਣ ਗੁਰੂ ਪਦ ਸੁਣਨ ਜਾਂ ਕਹਿਣ ਨਾਲ ਸਾਡਾ ਧਿਆਨ ਫੌਰਨ ਗੁਰੂਆਂ ਦੇ ਦੇਹ ਸਰੂਪ ਵੱਲ ਜਾਂਦਾ ਹੈ, ਉਸੇ ਤਰ੍ਹਾਂ ਜਦ ਗੁਰਮੰਤਰ ਦਾ ਅਭਿਆਸ ਕਰਦਿਆਂ ਸਾਡੇ ਅੰਤਰਾਤਮੇ ਅਨੁਭਵ ਖੁੱਲ੍ਹ ਗਿਆ ਤਾਂ ਗੁਰੂ ਲਫਜ਼ ਸੁਣਦਿਆਂ ਜਾਂ ਕਹਿੰਦਿਆਂ ਸਾਰ ਹੀ ਸਾਡੇ ਹਿਰਦੇ ਅੰਦਰ ਆਪਣੇ ਸਤਿਗੁਰੂ ਦਾ ਸਹੀ ਸ਼ਬਦ ਸਰੂਪ ਜ਼ਾਹਿਰਾ ਜ਼ਹੂਰ ओत पोत रूप प्रतीत होवेगा। इस शब्द गुरु की मिठी ते निघी अनुभवी गोद विच इलाही प्रेमरस माणदिया होया साडे हिरदे विचों मलो मली निकलेगा। तुमरे गुण क्या कहां मेरे सतगुरा, जब गुर बोले तब बिस्म हो जाए। माई री पेख रही बिस्माद, अना तुनी मेरा मन मोहयो अचरज तां के स्वाद। ऐसे अनूठे इलाही प्रेम रस विच लीन हो के पुकारिया जाएगा, सुनो लोका मैं प्रेम रस पाया। नानका पातशाह दिसे जाहरा, माई मैं धन पायो हर नाम, मन मेरो धावन ते छूट्यो कर बैठो विश्राम। इस अलौकिक उच्ची सुची आत्मक अवस्था ते पहुँच के फिर देहधारी गुरु दी उका ही लोड़ नहीं रहिंदी। हाँ, इस अवस्था ते पहुँचण लई जिग्यासु नूं अपने तो उच्ची अवस्था वाले गुरमुख प्यारियां साधां संतां हरिजनां महापुरखां दी संगत अते अगवाई दी लोड़ है, पर उन्हां नूं गुरु कहना या मनना गुरमत दे अनुकूल नहीं है। यह गुरमुख प्यारे जिग्यासु नूं इलाही मार्ग ते चलण लई प्रेरक ते सहायक हुंदे हन। सही प्यारे मेली जिन्हां मिलियां तेरा नाम चित आवे, साध संग बस अगोचर लहै जिस वखर को लैन तू आया, राम नाम संतन कर पाया। सुभर भरे प्रेम रस रंग, उपजे चाओ साध के संग। सो साजन सो सखा मीत, जो हर की मत दे। साधु संग सिखायो नाम, सर्व मनोरथ पूर्ण काम। ओए साजन ओए मीत प्यारे, जो हमको हर नाम चितारे। संतां संगत मिल रहा तां सच लगे प्यार, हो कृपाल स्वामी मेरे संतां संग विहावे। कोई आवै संतो हर का जन संतो, मेरा प्रीतम जन संतो मोह मार्ग दिखलावै। गुरु दी एहो जिही ऊच मुची सूचम सूची हस्ती नूं मुख रख के गुरबाणी च लिखिया गया, एका बाणी एक गुर एको शब्द विचार। आदि अंत एक अवतारा, सोई गुरु समझियो हमारा। इन्हां तुकां तों प्रगट हुंदा है कि गुरु ओह है जिसका आदि ते अंत विच इक्को सरूप होवे, ते ओह सिर्फ सूखम परम तत् जोत जां शब्द ही हो सकता है, ना कि कोई शरीरक जां मनोकल्पत हस्ती जो हमेशा बदलती रहेगी ते अंत तक कायम नहीं रह सकती। दूजी गल एके दी है, बगैर जोत शब्द या परम तत् दे कोई हस्ती समय अनुसार दो तीन अनेक हो सकती है, पर शब्द सदा ही एक है, सदा एक सार प्रकाशमयी है ते रहेगा। सूरज तां बिनसंहार है ते उस दे नाल ही धुप भी खत्म हो जाएगी, पर परमेशर अकाल है ते इसलिए अकाल पुरख दा प्रकाश रूप शब्द नाम जोत परम तत् दा भी सदा ही अटल वर्तारा है। हनेरा अपने आप किसी तरह रोशनी प्राप्त नहीं कर सकता, इस तरह मन दे भरम भुलावे दा हनेरा भी अपने आप किसी कर्मकांड पाठ पूजा ज्ञान ध्यान जप तप संजम नाल दूर नहीं हो सकता। गुरु प्रकाश रूप है, सतगुर के अनुभवी तत् ज्ञान द्वारा ही यह आत्मक प्रकाश सानू प्राप्त हो सकता है। इस करके गुरबाणी नू जग चानण कहा गया, गुरबाणी इस जग में चानण करम वसे मन आए। सतगुर बाज ना बेली कोई, इत्थे उत्थे राखा प्रभ सोई। गुरबिन घोर अंधार, गुरु बिन समझ ना आवै, गुरबिन सुरत न सिद्ध, गुरु बिन मुक्त न पावै। बारमुखी हनेरे कई किस्म दे हन, चानण दी अणहोंद, दूजा नेत्रहीणा दा हनेरा, तीजा विद्याहीन अवस्था दा दिमागी अंधेरा। सो इन्हां दर्साए हुए जो हनेरे हन, इह तां साडे शरीर अते बुद्धि तां ही सीमित हन अते अपने उद्यम नाल किसी हद तक दूर भी कीते जा सकते हन, पर इस तों परे एक होर माइकी परम भुलावे दा हनेरा है जो जिस दी बाबत गुरबाणी च इउं दर्शाया गया, बजर कपाट काया गढ़ भीतर कूड़ कुसत अभिमानी, भ्रम भूले नदर ना आवनी मनमुख अंध अग्ञानी। भरम कोट माया खाई कौ कित विद तोड़ी, गुरपुरा आराध बिखम दल फोड़िए। भरम लोभ मोह माया विकार, भ्रम छूटे ते एक अंकार। अंतर शब्द मिटिया अग्ञान अंधेरा, भ्रम पै बैंस गए खिन भीतर अंधकार प्रगटे चानाण। अंधे ए ना अखियन जिन मुख लोण नाहें, ਅੰਧੇ ਸਹੀ ਨਾਨਕਾ ਖਸਮੁਕ ਉੱਥੇ ਜਾਏ। ਸਾਡੀ ਬਿਰਤੀ ਬਾਹਰਮੁਖੀ ਹੋਣ ਕਰਕੇ ਅਸੀਂ ਸਿਰਫ ਉਹਨਾਂ ਵਸਤੂਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਨੇਤਰ ਦੇਖ ਸਕਣ, ਸਰੀਰ ਮਹਿਸੂਸ ਕਰ ਸਕੇ, ਬੁੱਧੀ ਪਕੜ ਸਕੇ। ਪਰ ਗੁਰਬਾਣੀ ਵਿੱਚ ਸਪੱਸ਼ਟ ਤੌਰ 'ਤੇ ਦਰਸਾਏ ਹੋਏ ਮਾਇਕੀ ਭਰਮ ਭੁਲਾਵੇ ਦੇ ਹਨੇਰ ਦੀ ਬਾਬਤ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਧਿਆਨ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਇਸ ਲਈ ਇਸ ਭਰਮ ਰੂਪੀ ਹਨੇਰ ਨੂੰ ਦੂਰ ਕਰਨ ਦਾ ਸਾਡੇ ਅੰਦਰ ਖਿਆਲ ਹੀ ਨਹੀਂ ਆਉਂਦਾ। ਆਮ ਜਨਤਾ ਤਾਂ ਗੁਰਬਾਣੀ ਨਹੀਂ ਪੜ੍ਹਦੀ ਅਤੇ ਉਹਨਾਂ ਨੂੰ ਇਸ ਮਾਇਕੀ ਭਰਮ, ਭਰਮ ਭੁਲਾਵਾ, ਭਰਮ ਕੋਟ, ਭਰਮ ਸੁੱਤਾ, ਘੋਰ ਅੰਧਾਰ, ਦੁਬਿਧਾ, ਦੂਜਾ ਭਾਉ, ਵਜਰ ਕਪਾਟ, ਕੂੜ ਕੁਸੱਤ ਦਾ ਪਤਾ ਹੀ ਨਹੀਂ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਸੀਂ ਨਿੱਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਪਾਠ ਕਰਦੇ ਅਤੇ ਹੋਰ ਅਨੇਕਾਂ ਕਰਮ ਕਾਂਡ ਕਰੀ ਜਾਂਦੇ ਹੋਏ ਵੀ ਇਸ ਮਾਇਕੀ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚ ਬੇਪਰਵਾਹ ਹੋ ਕੇ ਆਪਣਾ ਅਮੋਲਕ ਜੀਵਨ ਅਜਾਈਂ ਗੁਆਈ ਜਾ ਰਹੇ ਹਾਂ। ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ, ਪਾਠ ਪੜ੍ਹਿਓ, ਅਰਬੇਦ ਵਿਚਾਰਿਓ, ਨਿਵਲ ਭੋਇੰਗਮ ਸਾਧੇ, ਪੰਜ ਜਣਾਂ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹਿਮ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਪੂਜਾ ਕਰੇ ਪਰ ਬਿਦ ਨਹੀਂ ਜਾਣਾ ਹੈ, ਦੂਜੇ ਭਾਏ ਮੱਲ ਆਈ, ਕਾਹੂ ਲਪਾਨ ਪੂਜ ਧਰਿਓ ਸਿਰ, ਕਾਹੂ ਲਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹੋਰ ਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜ ਤਹਿ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜਿਉ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸੀਂ ਇਸ ਮਾਇਕੀ ਭਰਮ ਭੁਲਾਵੇ ਦੇ ਅੰਧ ਘਰ ਵਿੱਚ ਇੰਨੇ ਸੰਤੁਸ਼ਟ ਅਤੇ ਮਸਤ ਹਾਂ ਕਿ ਸਾਨੂੰ ਇਸ ਤਿਮਰ ਹਨੇਰ ਨੂੰ ਸਮਝਣ, ਬੁੱਝਣ ਜਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਇਆ। ਲੋੜ ਹੀ ਨਹੀਂ ਭਾਸੀ, ਇੱਛਾ ਹੀ ਨਹੀਂ ਕੀਤੀ, ਖੋਜ ਹੀ ਨਹੀਂ ਕੀਤੀ, ਉੱਦਮ ਹੀ ਨਹੀਂ ਕੀਤਾ, ਘਾਲਣਾ ਨਹੀਂ ਘਾਲੀ। ਇਹਨਾਂ ਭੁੱਲੜ, ਅਗਿਆਨੀ, ਬੇਮੁੱਖ ਰੂਹਾਂ ਵਿੱਚੋਂ ਕੋਈ ਵਿਰਲੀ ਰੂਹ ਨੇਤਰਹੀਣ ਬੰਦੇ ਵਾਂਗ ਮਾਇਆ ਦੇ ਅੰਧ ਘੋਰ ਵਿੱਚ ਜਦ ਅੱਤ ਦੁਖੀ ਹੋ ਕੇ ਤਰਾਹ ਤਰਾਹ ਕਰਦੀ ਹੈ, ਸਤਸੰਗ ਕਰਦਿਆਂ ਹੋਇਆਂ ਮਾਇਕੀ ਭਰਮ ਦੀ ਨੀਂਦ ਵਿੱਚੋਂ ਜਾਗਦੀ ਹੈ, ਪਿਛਲੇ ਜਨਮਾਂ ਦੀ ਜਦੋਂ ਕਮਾਈ ਪ੍ਰਗਟ ਹੁੰਦੀ ਹੈ ਤਾਂ ਉਹ ਭਰਮ ਦੇ ਅੰਧ ਗੁਬਾਰ ਵਿੱਚੋਂ ਨਿਕਲਣ ਦਾ ਉੱਦਮ ਅਤੇ ਗੁਰੂ ਗਿਆਨ ਰੂਪੀ ਚਾਨਣ ਦੀ ਖੋਜ ਵਿੱਚ ਲੱਗਦੀ ਹੈ। ਕੋਈ ਰੂਹ ਤਾਂ ਉਹ ਭਰਮ ਦੇ ਅੰਧ ਗੁਬਾਰ ਵਿੱਚੋਂ ਨਿਕਲਣ ਦਾ ਉੱਦਮ ਅਤੇ ਗੁਰੂ ਗਿਆਨ ਰੂਪੀ ਚਾਨਣ ਦੀ ਖੋਜ ਵਿੱਚ ਲੱਗਦੀ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾਡੜੇ ਸੇਈ, ਹੁਣ ਢੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਹੀ, ਸੱਚ ਰਤੇ ਸਿ ਟੋਲ ਲਓ ਸੇ ਵਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ, ਪੂਰਵ ਕਰਮਾਂ ਕਰਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹੋ ਜਿਹੀ ਜਾਗੀ ਹੋਈ ਅਭਿਲਾਖੀ ਰੂਹ ਦੀ ਪ੍ਰੇਰਨਾ ਅਤੇ ਅਗਵਾਈ ਲਈ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ, ਹਰ ਸਿਮਰਨ ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ, ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ, ਪਾਏ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜ਼ੂਰ, ਸ਼ਬਦ ਮਰੇ ਤਾਂ ਏਕ ਲਿਵ ਲਾਏ ਅਚਰ ਚਰੇ ਤਾਂ ਭਰਮ ਚੁਕਾਏ, ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਹਿਤ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏ ਕੀ ਸਰਨਾ, ਨਾਮ ਜਪਤ ਕੋਟ ਸੂਰ ਉਜਾਰਾ ਬਿਨਸੇ ਭਰਮ ਅੰਧੇਰਾ। ਜਦੋਂ ਪੂਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ ਤਾਂ ਜਗਿਆਸੂ ਦਾ ਮਿਲਾਪ ਕਿਸੇ ਰਸਕ ਬੈਰਾਗੀ ਪੁਰਖ ਨਾਲ ਹੁੰਦਾ ਹੈ, ਜਿਸ ਦੀ ਛੋਹ ਅਤੇ ਲਾਗ ਤੋਂ ਉਸਦੇ ਖਿਆਲਾਂ, ਉਸਦੇ ਨਿਸ਼ਚਿਆਂ, ਭਾਵਨਾਵਾਂ, ਰੁਚੀਆਂ, ਸ਼ੌਕ, ਮਨੋਰੰਜਨ, ਜੀਵਨ ਸੇਧ, ਕਾਰ ਵਿਹਾਰ ਆਦਿ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ। ਹਾਂਜੀ, ਐਸੇ ਬਖਸ਼ੇ ਹੋਏ ਰਸਕ ਬੈਰਾਗੀ ਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੀਤ ਖਿੱਚ ਅਤੇ ਅਚਰਜ ਰਸ ਦਾ ਸਦਕਾ ਉਹਨਾਂ ਨੂੰ ਇੱਕ ਐਸੇ ਪੂਰਨ ਗੁਰੂ ਦੇ ਮਿਲਾਪ ਦੀ ਤਾਂਘ ਪੈਦਾ ਹੋ ਜਾਂਦੀ ਹੈ ਜੋ ਕਿ ਪ੍ਰੇਮ ਪੁਰਖ ਹੈ। ਹੁਣ ਐਸੀ ਯਰਨਿੰਗ ਅੰਦਰ ਪੈਦਾ ਹੋਈ ਕਿ ਐਸੇ ਗੁਰੂ ਦੀ, ਸੰਪੂਰਨ ਗੁਰੂ ਦੀ ਮਿਲਾਪ ਪੈਦਾ ਹੋ ਜਾਂਦੀ, ਮਿਲਾਪ ਦੀ ਤਾਂਘ ਪੈਦਾ ਹੋ ਜਾਂਦੀ ਹੈ ਜੋ ਕਿ ਪ੍ਰੇਮ ਪੁਰਖ ਹੈ, ਅੰਤਰਜਾਮੀ ਹੈ, ਸਦ ਬਖਸ਼ਿੰਦ ਹੈ, ਅਸਚਰਜ ਹੈ, ਅਨੰਦ ਬਿਨੋਦੀ ਹੈ, ਚੋਜੀ ਪ੍ਰੀਤਮ ਹੈ, ਸੁਖ ਸਾਗਰ ਹੈ, ਪਾਰਸ ਹੈ, ਸੱਚਾ ਪਾਤਸ਼ਾਹ ਹੈ, ਨਿਰਭਉ ਨਿਰਵੈਰ ਹੈ, ਦੁੱਖ ਭੰਜਨ ਹੈ, ਸਰਬ ਇੱਛਾ ਪੂਰਕ ਹੈ, ਸਦਾੰਗ ਸੰਗੇ ਹੈ, ਲਾਡ ਲੜਾਉਂਦਾ ਹੈ, ਖੇਲ ਖਿਲਾਉਂਦਾ ਹੈ, ਮਿੱਠ ਬੋਲੜਾ ਹੈ, ਅਤ ਸੁੰਦਰ ਹੈ, ਸਭ ਦਾ ਪਿਤਾ ਹੈ, ਨਿਮਾਣਿਆ ਮਾਣ ਹੈ, ਨਿਤਾਣਿਆ ਤਾਣ ਹੈ, ਨਿਥਾਵਿਆਂ ਥਾਂ ਹੈ, ਪਤਿਤ ਪਾਵਨ ਹੈ, ਸ਼ਬਦ ਹੈ, ਨਾਮ ਹੈ, ਪੂਰਾ ਹੈ, ਵਾਹ ਵਾਹ ਹੈ, ਐਸਾ ਗੁਰੂ। ਪਾਈ ਰੇ ਸੰਤ ਜਨਾਂ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇਣ, ਉੜਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤਸੰਗੀਆ, ਸੰਤ ਸਭਾ ਊਟ ਗੁਰਪੂਰੇ ਤੁਰਮਸਤਕ ਲੇਖ ਲਿਖਾਏ, ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁੱਖ ਨਾ ਲਾਗੇ ਆਏ। ਪਹਿਲਾ ਭਾਗ ਆਪ ਜੀ ਨੇ ਸਰਵਣ ਕੀਤਾ, ਦੋ ਭਾਗ ਨੇ ਗੁਰੂ ਸਤਿਗੁਰੂ ਦੇ ਵਿਸ਼ੇ ਦੇ ਉੱਤੇ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾਂ ਦੇ 132 ਲਿਖਣੀਆਂ ਜੋ ਉਹਨਾਂ ਨੇ ਅਲੱਗ ਅਲੱਗ ਵਿਸ਼ਨ ਦੇ ਉੱਤੇ ਵਿਆਖਿਆ ਕੀਤੀ ਹੈ ਗੁਰਬਾਣੀ ਦੀ ਸਰਲ ਸ਼ਬਦਾਂ 'ਚ, ਨੇਤਾ ਪ੍ਰਤੀ ਜੀਵਨ 'ਚ ਮਿਸਾਲਾਂ ਦੇ ਦੇ ਕੇ ਗੁਰਬਾਣੀ ਦੇ ਗੋਸ਼ ਸਿਧਾਂਤਾਂ ਨੂੰ ਆਮ ਆਦਮੀ ਦੇ ਬੁੱਝਣ ਯੋਗ ਕਰ ਦਿੱਤਾ ਗਿਆ। ਸੋ ਨਾਮਾਤਰ ਕੀਮਤ 13 ਕਿਤਾਬਾਂ ਵਿੱਚ ਅਜਿਹੀਆਂ ਸਾਰੀਆਂ ਲਿਖਣੀਆਂ ਸਬਜੈਕਟ ਵਾਈਜ਼ ਉਪਲਬਧ ਹਨ, ਆਪ ਜੀ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।